ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਆਣਾ ਦਰਗਹ ਘੜੀਆ ਹੈ ਤੀਨੇ ਲੇਖ ਖੋਟਾ ਕਾਮ ਨ ਆਵੈ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਆਣਾ ਦਰਗਹ ਘੜੀਆ ਹੈ ਤੀਨੇ ਲੇਖ ਖੋਟਾ ਕਾਮ ਨ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋ ਖਰਾ ਖਰਾ ਆਖੈ ਸਭ ਕੋ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਉਜਾੜ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਇੱਕ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸੁਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਨ ਜਿਸ ਸਿਰ ਦਰਗਹ ਕਾਨੀ ਸਾਣ ਦਾਨ ਸੁਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਨ ਜਿਸ ਸਿਰ ਦਰਗਹ ਕਾਨੀ ਸਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਜੀ ਦੀ ਨਿਵਾਜੀ ਹੋਈ ਇਸ ਮੁਕੱਦਸ ਧਰਤੀ 'ਤੇ ਸ਼ਰਧਾ ਪਿਆਰ ਭਾਵਨਾ ਨਾਲ ਸਜੀ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜੋ ਆਦੇਸ਼ ਸਤਿਗੁਰ ਜੀ ਨੇ ਬਖਸ਼ਿਆ, ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਦਾ ਹੁਕਮ ਸੁਣਿਆ। एकाग्रता दे नाल शब्द सरवण करके एक गल दी समझ आई होएगी कि सच्चे पातशाह जी इत्थे दो गुण ते औगुण की तुलना कर रहे हैं, दोवां की चर्चा हो रही है। गुणवंती आत्मा नूं सतगुरु जी ने खरा कहा, औगुण भरपूर नूं सतगुरु जी ने खोटा कहा। जिवें असीं पैसे वरतदे हां, जदों सिक्कियां दे रूप विच पैसे हुंदे सी उदों अक्सर कई बार इदां हुंदा सी कि ये सिक्का खोटा है, ये नहीं चलेगा, इहदी कोई कीमत नहीं, इहदे बदले विच कुछ भी नहीं मिल सकेगा, एवें ही चुकी फिर रहे हां, एवें भरम विच पए होए हां कि मेरे कोल एक है, दो है, चार है, जे खोटे ने तो भावें हज़ार होवे, करोड़ होवे, कोई वैल्यू नहीं, कोई कीमत नहीं। तो जे वो खरा है, उहदे अंदर शुद्ध धात है, फिर उहदी कीमत है, फिर उहदी कदर है, फिर उहदा मुल पैंदा साध संगत। तो शब्द आप जी ने सुनिया, शब्द दी रहाओ दी पंक्ति है, नानक जे विच रूपा होए, जिथे महाराज कहिंदे ठहरो, रुको, इहनूं समझो। सिक्के दे अंदर धात होवे, शुद्ध चांदी होवे, रूपा दा अर्थ है चांदी, चांदी दे सिक्के हुंदे सी, ते जे उहदे अंदर शुद्ध चांदी है, शुद्ध है उहदे अंदर धात, ते फिर उहनूं सारे की कहिंदे ने जी, खरा, खरा आख्या सब कोई। हुण गल सिक्कियां दी नहीं चल रही, गल करंसी की नहीं चल रही, पैसे की नहीं चल रही, गल साड़ी चल रही है। महाराज तशबीहां दिंदे आ, कदी इस जिंदगी नूं कां ते बगले नाल तशबीह दिंदे आ, कदी चंदन ते अरिंड नाल तशबीह दिंदे आ, तुलना करदे आ, कदी सिक्के नाल खोटे ते खरे नाल, बहुत कुछ ऐसा है सात संगत। भावें उह गल्लां कावां दीआं होण, बनस्पति दीआं होण, बर्तनां दीआं होण, भांडा धोए बैस धूप देवो, वो सिर्फ ते सिर्फ की है एक उदाहरण। ऊड़ा ऊठ, ये एप्पल सिर्फ बच्चे नूं बोध करवाउण वास्ते है, इहनूं समझ लईए चंगी तरह। इत्थे पैसियां दी गल नहीं हो रही, साढ़े जीवन की बात हो रही है। जे सच पुछो, इस शब्द नूं सुन के मैं निजी तौर ते तुहानूं बेनती करदा, इस रूह नूं, मैनूं निजी तौर ते कांबा छिड़दा, क्योंकि इहदे विच सतगुरु जी ने मेरे जीवन की गल कीती है, इहदे विच गल कीती है जिन्हां ने धार्मिक तौर दे उत्ते भेख ते बनाया होया, सियाणे ते सदवांदे है, कोई काजी सदवांदा है, कोई मुल्ला सदवांदा है, कोई हाफिज़ सदवांदा है, कोई पंडित सदवांदा है, कोई ब्राह्मण सदवांदा है, कोई ज्ञानी सदवांदा है, ते कोई ब्रह्म ज्ञानी सदवांदा है। पर सच्चे पातशाह महाराज जी कहिंदे वी भाई, पढ़िया बुझै सो प्रवान, पढ़िया ते है पर बुझिया नहीं है। पढ़ पढ़ के पंडित बन गया, पढ़ पढ़ के ज्ञानी बन गया, पढ़ पढ़ के हाफिज बन गया, पर गुरु साहब जी ने कहा सी भली बात पढ़िया कर, कादे वास्ते जी, कि मैं पढ़िया होवांगा, लोकां नूं मैं समझावांगा, लोकी कहणगे वड्डा ज्ञानी है। मैं फिर अर्ज कर रहा, अज का सारा शब्द ये मेरे जीवन वास्ते है। चार अखर पढ़े, मन ने भरम खाधा, मैं वड्डा ज्ञानी हाँ, मेरे को उदाहरणा बड़िया ने, मेरे को प्रमाण बड़े ने, मेरी याददाश्त बड़ी है। लोगों ने भी कहा ज्ञानी जी, ज्ञानी जी, ज्ञानी जी, मैं भी व्यक्त किया कि लोग मैं की कहते हैं, ज्ञानी जी, पंडित जी, हाफिज जी। गुरु साहब जी कहते पढ़िया है कि बुझिया भी है, पढ़िया कर, पढ़ना गुनाह नहीं है, ये नहीं कि गवार रहना, रज रज के पढ़, दुनिया भर का ज्ञान पढ़, पर दूसरों को ज्ञान देने वाला ज्ञानी ना बन, मन समझावन कारण है, कछुक पढ़ी है ज्ञान, निज तो शुरू कर। प्रथम है मन पर बुद्ध है अपना, पछ है अवर रिजाव है। जो ज्ञान लैके मैं गुरु को आया ना, तो गुरु ने बगा के मारिया। मैं पहला भी एक बारी बंद बोले सी,
सिख कौम के दर्दमंद दार्शनिक कविया के सिर कच कौल बना हथ लीता पढ़िया द्वारे फिरिया मंगते ने तो ठूठा फड़िया सी ना आटा पाउण लई असी बुद्धि का कौल फड़िया होया ते कदी उहदे को टुकड़ा मंग उहदे को दो गल्लां सिख उहदे को दो गल्लां सिख होर नहीं ते जिहड़ी फेसबुक है इहदे ते पढ़ पढ़ के फिर मैं ज्ञानी बन गया। फिर मैं दूजियां दियां हुज़तां करन लग पिया आ मैं तैनूं दसां तेरे च की गलतियां ने। गुरु साहिब जी कहिंदे जे ज्ञानी है ज्ञान होया ते पहलां अपनियां गलतियां वेख। अज सारा जोर की लग्या होया मैं अपनी गल कर रहा कि दूसरे दियां गलतियां की ने मैं खोजा मेरी बुद्धि मेरी तीखणता की खोजे कि इहदे विच की गलतियां ने इस बंदे विच की गलतियां ने इस संस्था विच की गलतियां ने मैं खोजा। सतगुरु जी कहिंदे पहला तू अपने आप नूं खोज बंदे खोज दिल हर रोज। इस विद्या दे ज्ञान नाल विद्या विचारी ਤਾਂ ਪਰ ਉਪਕਾਰੀ ਵਿੱਦਿਆ ਹੈ ਪਰ ਵਿਚਾਰ ਤੇ ਆਈ ਨਹੀਂ ਸਾਧ ਸੰਗਤ ਪੰਡਿਤ ਤੇ ਹੈ ਗਿਆਨੀ ਤੇ ਹੈ ਪਰ ਪੜਿਆ ਨਾ ਹੀ ਭੇਦ ਬੁੱਝਿਆ ਪਾਵਣਾ ਪੜਿਆ ਹੈ ਪਰ ਬੁੱਝਿਆ ਨਹੀਂ ਹੈ ਸਮਝਣਾ ਬੁਝਾਰਤ ਨੂੰ ਬੁੱਝਣਾ ਜਿਹੜੀ ਇੱਕ ਭੇਦ ਬਣੀ ਹੋਈ ਹੈ ਇੱਕ ਭਰਮ ਵਿੱਚ ਜੂ ਰਹੇ ਹਾਂ ਪਰਦਾ ਪਿਆ ਹੋਇਆ ਤੇ ਅਸੀਂ ਸਮਝੀ ਬਹਿ ਰਹੇ ਹਾਂ ਬੈਠੇ ਹਾਂ ਕਿ ਇਹ ਹਕੀਕਤ ਹੈ ਉਹਦੇ ਅੰਦਰ ਦੀ ਤਹਿ ਨੂੰ ਸਮਝਣਾ ਆਪਣੇ ਆਪ ਤੋਂ ਜੋ ਲੋਕ ਵੇਖ ਰਹੇ ਆ ਉਹ ਹਕੀਕਤ ਨਹੀਂ ਹੈ ਲੋਕ ਕੱਪੜੇ ਵੇਖ ਰਹੇ ਨੇ ਲੋਕ ਗੱਲਾਂ ਵੇਖ ਰਹੇ ਨੇ ਲੋਕ ਸ਼ਕਲ ਸੂਰਤ ਵੇਖ ਰਹੇ ਨੇ ਤਿਲਕ ਵੇਖ ਰਹੇ ਨੇ ਗਾਤਰਾ ਵੇਖ ਰਹੇ ਨੇ ਤਸਬੀਹ ਵੇਖ ਰਹੇ ਨੇ ਲੋਕ ਧੋਤੀ ਵੇਖ ਰਹੇ ਨੇ ਕੁੜਤਾ ਪਜਾਮਾ ਵੇਖ ਰਹੇ ਨੇ ਇਹਨੂੰ ਵੇਖ ਕੇ ਕਹਿੰਦੇ ਇਹ ਗਿਆਨੀ ਹੈ ਤੇ ਵੱਡਾ ਮਾਰਕਾ ਮਾਰਿਆ ਪਜਾਮਾ ਉੱਤਰ ਗਿਆ ਤੇ ਮਹਾਂ ਗਿਆਨੀ ਹੈ ਬਣਿਆ ਕੁਝ ਵੀ ਨਹੀਂ ਸਾਧ ਸੰਗਤ। ਸਤਿਗੁਰੂ ਜੀ ਕਹਿੰਦੇ ਵੀ ਗਿਆਨ ਆਪਣੇ ਆਪ ਤੋਂ ਸ਼ੁਰੂ ਕਰ ਆਪਣੇ ਆਪ ਨੂੰ ਖੋਜ ਬੁੱਝ ਪਰ ਬੁੱਝ ਨਹੀਂ ਪਾ ਰਿਹਾ ਪ੍ਰਵਾਨ ਕਿਹੜਾ ਹੋਣਾ ਪੜਿਆ ਬੁੱਝੈ ਸੋ ਪ੍ਰਵਾਨ ਖਰਾ ਖਰਾ ਆਖਿਆ ਸਭ ਕੋਏ। ਹੁਣ ਬਾਹਰੋਂ ਤੇ ਮਲੰਮਾ ਚੜਿਆ ਹੋਇਆ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫਿੱਕਾ ਅਲਾਏ ਬਾਹਰੋਂ ਤੇ ਚਮਕ ਰਿਹਾ ਸੋਨੇ ਵਰਗਾ ਪਰ ਅੰਦਰ ਧਾਤ ਹੈ ਨਹੀਂ ਹੈ ਖਰਾ ਕੌਣ ਕਹੇਗਾ ਜੀ ਅੰਦਰੋਂ ਕੀ ਹੈ ਖੋਟਾ ਬਾਹਰੋਂ ਚਮਕ ਦਮਕ ਹੈ ਤੇ ਦੂਜਿਆਂ ਨੂੰ ਕਹਿ ਰਿਹਾ ਤੁਸੀਂ ਫਿੱਕੇ ਹੋ ਮੈਂ ਜ਼ਿਆਦਾ ਚਮਕਦਾ ਹਾਂ। ਦੁਨੀਆਂ ਦੇ ਉੱਤੇ ਕੋਈ ਮਨੁੱਖ ਦਾਵਾ ਕਰਕੇ ਕਹੇ ਮੇਰੇ ਅੰਦਰ ਕੋਈ ਗਲਤੀ ਨਹੀਂ ਹੈ ਮੇਰੇ ਅੰਦਰ ਕੋਈ ਔਗਣ ਨਹੀਂ ਹੈ ਕਵੇ ਉਹ ਫਿਰ ਮੈਂ ਦੂਜਿਆਂ ਦੇ ਔਗਣ ਕੱਢਾਂ। ਮੇਰੇ ਗੁਰੂ ਨਾਨਕ ਸਾਹਿਬ ਵੀ ਜਾਂਦੇ ਸੀ ਸਾਧ ਸੰਗਤ ਔਗਣਾਂ ਦੀ ਤਸਵੀਰ ਦਿਖਾਉਂਦੇ ਸੀ ਦੋ ਤਰੀਕੇ ਹੁੰਦੇ ਆ ਇੱਕ ਹੁੰਦਾ ਪਰ ਉਪਕਾਰੀ ਬਿਰਤੀ ਨਾਲ ਇੱਕ ਹੁੰਦਾ ਕਿਸੇ ਨੂੰ ਭੰਡਣ ਵਾਸਤੇ ਕਿਸੇ ਦੀ ਨਿਖੇਧੀ ਕਰਨ ਵਾਸਤੇ। ਜਦੋਂ ਗੁਰੂ ਨਾਨਕ ਸਾਹਿਬ ਪਾਂਧੇ ਕੋਲ ਜਾਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਕਾਜੀ ਕੋਲ ਜਾਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੋਗੀ ਕੋਲ ਜਾਂਦੇ ਨੇ ਉਹਨੂੰ ਨਸ਼ਰ ਕਰਨ ਵਾਸਤੇ ਨਹੀਂ ਜਾਂਦੇ ਉਹਨੂੰ ਭੰਡਣ ਵਾਸਤੇ ਨਹੀਂ ਜਾਂਦੇ ਸਾਡਾ ਮਨੋਰਥ ਕੀ ਹੈ। ਦੁਨੀਆਂ ਦਾ ਮੈਂ ਫਿਰ ਬੇਨਤੀ ਕਰਦਾ ਕਿ ਕਿਹੜੀ ਸੰਸਥਾ ਮੈਂ ਕਹਿੰਦਾ ਕਿ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਵਰਗਾ ਮਨੁੱਖ ਸੇਵਾਦਾਰ ਹੈ ਜੇ ਮੇਰੇ ਚ ਔਗਣ ਹੈ ਤੇ ਉਂਗਲ ਆਏਗੀ ਸ਼੍ਰੋਮਣੀ ਕਮੇਟੀ ਚ ਔਗਣ ਜ਼ਰੂਰ ਔਗਣ ਹੈ। ਪ੍ਰਸਾਦ ਸੰਗਤ ਜੀ ਇਸ ਔਗਣ ਨੂੰ ਦੂਰ ਕਰਨ ਦਾ ਤਰੀਕਾ ਕੀ ਹੈ ਇੱਕ ਤੇ ਹੁੰਦਾ ਕਿ ਗਲਵੱਕੜੀ ਚ ਲੈ ਕੇ ਹਰਪਾਲ ਸਿੰਘ ਮੈਂ ਚਾਹੁੰਦਾ ਹਾਂ ਕਿ ਤੇਰਾ ਔਗਣ ਦੂਰ ਹੋ ਜਾਏ ਤੇ ਕੌਮ ਦਾ ਭਲਾ ਹੋਏ ਇਹਨੂੰ ਕਹਿੰਦੇ ਆ ਕੌਮ ਦੀ ਹਮਦਰਦੀ ਇਹਨੂੰ ਕਹਿੰਦੇ ਆ ਸਨੇਹ ਇਹਨੂੰ ਕਹਿੰਦੇ ਆ ਉਸਾਰੂ ਸੋਚ ਤੇ ਮੈਂ ਕਹਾਂਗਾ ਧੰਨਵਾਦ ਵੀਰਾ ਮੇਰੀਆਂ ਗਲਤੀਆਂ ਬੜੀਆਂ ਸੀ ਮੈਂ ਤੇ ਅੱਜ ਪੰਗਤੀਆਂ ਬੋਲਦੀਆਂ ਬੜੀਆਂ ਗਲਤੀਆਂ ਕੀਤੀਆਂ ਤੇ ਜੇ ਕਹਾਂ ਵੀ ਨਹੀਂ ਨਹੀਂ ਮੈਂ ਦੁਨੀਆਂ ਨੂੰ ਦੱਸਣਾ ਹਰਪਾਲ ਸਿੰਘ ਨੂੰ ਨਹੀਂ ਦੱਸਣਾ ਤੇਰੀਆਂ ਗਲਤੀਆਂ ਕੀ ਨੇ ਮੈਂ ਦੁਨੀਆਂ ਨੂੰ ਦੱਸਣਾ ਇਹਦੀਆਂ ਗਲਤੀਆਂ ਕੀ ਨੇ ਉਹ ਕੀ ਹੈ ਹੰਕਾਰ। ਥੋੜ੍ਹਾ ਜਿਹਾ ਸਮਝੀਏ ਸਾਧ ਸੰਗਤ ਮੈਂ ਕਿਸੇ ਦੇ ਪੱਖਪਾਤ ਦੀ ਬਾਤ ਨਹੀਂ ਕਰ ਰਿਹਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੈਂ ਗੁਰੂ ਦਾ ਚੌਂਕੀਦਾਰ ਹਾਂ ਬੰਦਿਆਂ ਦਾ ਨਹੀਂ ਪਰ ਜੇ ਸੁਹਿਰਦਤਾ ਦੇ ਨਾਲ ਵਾਕਈ ਅਸੀਂ ਭਲਾ ਲੋਚਦੇ ਹਾਂ ਵਾਕਈ ਸੱਜਣਤਾਈ ਹੈ ਅੰਦਰ ਵਾਕਈ ਹਮਦਰਦੀ ਹੈ ਜਾਂ ਮੇਰੇ ਪ੍ਰਤੀ ਜਾਂ ਕਿਸੇ ਦੀ ਸੰਸਥਾ ਪ੍ਰਤੀ ਜਾਂ ਕਿਸੇ ਦੀ ਕੌਮ ਪ੍ਰਤੀ ਤੇ ਫਿਰ ਉਹ ਉਸ ਗਲਤੀ ਨੂੰ ਵੀ ਉਜਾਗਰ ਸਾਰਥਕ ਰੂਪ ਵਿੱਚ ਕਰੀਏ ਕਰੀਏ ਜ਼ਰੂਰ ਕਰੀਏ ਜੀ ਫਰਜ਼ ਬਣਦਾ ਸਾਡਾ बहुत सारिया बाणी दियां पंक्तियां गलत बोलियां जांदियां प्रमाण दिंदियां कई सज्जन फोन करके कहणगे भाई साहब जी इत्थे गलत बोलिया गया सी परदा भी ढकिया जांदा ते गलती भी सुधर जांदी साध संगत कोई गिला शिकवा नहीं है पर गल उल्ट हो गई ना जी मैं एक बेनती करदा अक्सर कथा की समाप्ति तो बाद मनुख मिलते हैं बहुत वारी जिंदगी चेदा हुंदा सवाल भी करते हैं सवाल करना बड़ी चंगी गल है जी पर एक तजर्बा हो गया भी दो तरह के लोग सवाल करते हैं एक हुंदा जानने वास्ते कि भाई साहब जी मैं जानना चाहता मैनू पता नहीं है मैं जानना चाहता तो आज जी तुसी गल की सी मैनू ये बारे स्पष्ट जानकारी दिओ कमाल है डिस्कशन करांगे संवाद करांगे उस डिस्कशन दे विच्चों कुछ सीखण नूं मिलेगा एक हुंदा जनाउण वास्ते कि मैं ठीक हाँ ते तुसी गलत हो आओ मैं तुहानूं दसां उत्थे की हुंदा मैं तैनूं नीवां दसना चाहुंदा ते मैं दसां कि सवाल भी मेरा ते जवाब मेरा पढ़िया हाँ पर बुझिया नहीं मेरी बेनती है जो अज साडे विच प्रचलन चल रहा है पंथ दे अंदर मेरी हाथ बन बेनती है तां गुरु दा वास्ता पा के बेनती है जिस दर तो मैं आया वो शहीदां दे चरण धूड़ दा वास्ता पा के मैं बेनती करदा साडी सोच पॉजिटिव हो जाए साडी सोच नैगेटिव ना होए बहुत भुल्लां मनुख कोलों हुंदियां ये बचन गुरु दे फिर पलटे जाने सी जे साडे को भुल्लां ना हुंदियां भुल्लण अंदर सब को अभुल गुरु करतार हुण एक दूजे नूं एक दूजे की भुल का एहसास करवाइए कि वीरा जदों तू आ पढ़िया सी ना मेरे नाल भाई साहब जी बाणी पढ़ रहे है जे मैनूं कितें नुकता लगता है तो मैं स्टेज तो बाद कहां वीर जी इदां कर लईए तां कि अगे तो गलती ना होवे जे इहनां नूं कितें लगता है तो ये कह इहनूं कहिंदे आ सद बुद्धि इहनूं कहिंदे आ सही उपयोग इस मत ज्ञान है उहदा सही उपयोग कीता ते जे मैं कहां कि मैं माइक विच नशर करके दसां भाई साहब ने आ गलती कीती है मेरा हंकार ते पल जाएगा पर संगत दी एकाग्रता जरूर टुट जाएगी कि बंदा ते ईरखा नाल भरिया होया ज्ञान होवे वाहिगुरु करे दुनिया भर दा ज्ञान होवे पर पढ़िया बुझै सो परवान कल्ला पढ़िया नहीं बुझण वाला भी होवे पढ़िया ना ही भेद बुझिया पावना वह प्रवान हुंदा ते जदों वह बुझ के कमाउण लग पैंदा ना जी फिर खरा खरा आख्या सब कोई सो पहली ते बेनती है तुहाडे चरणां च पढ़ की रहे हाँ यह बहुत वड्डी गल हुंदी है असी विद्या प्राप्त की तख्त श्री दमदमा साहब जिथे धन गुरु गोबिंद सिंह सच्चे पातशाह जी ने विद्या का कुंभ प्रगट किया ते पंथ दी का गुरु की कांशी क्या पंथ नूं क्या इत्थे बैल बुद्धि भी पढ़िया करनगे पंथ दी जिन्हों असी कहिंदे आ विद्या की टकसाल दमदमा साहब तो शुरू हुई मूल स्रोत विद्या का ते साडे विद्या दाते वो बड़ा ध्यान रखते सी ये गल कि असी पढ़ की रहे हैं पहली गल ये साध संगत बाणी का ज्ञान प्राप्त करांगे ना तो साडा ज्ञान सही दिशा वल जाएगा हुण बाणी तो पढ़ नहीं रहे पढ़ की रहे हैं फेसबुक उत्थे अपनी अपनी बुद्ध का एन खलजगन जंग मची हुई है जंग मैनू याद है मैं जदों गया गुरमत की विद्या लैन अजे दो चार दिन होए सी ते मैं पुस्तक इशू करवा के लैके आ रहा सी पाठशाला दे किताबशाला चों लाइब्रेरी दे अंदरों एक ओंकार सतनाम पुस्तक दा नाम है ते विद्या दाते ने आवाज मार के पुछया केड़ी किताब लैके चले हो अजे दो चार दिन होए सी गया नूं विद्यक अदारे च मैं उन्हां नूं दस्या जी मैं एक किताब लैके चलिया एक ओंकार सतनाम वो मैनू कहन लगे पहला छे महीने गुरमत पढ़ो गुरमत दे लिखारियां नूं पढ़ियो फिर इहनूं पढ़ियो पढ़न तो नहीं मना किया पर समझ नहीं आई मैनू भी ये मैनू क्यों कह दिता पर फिर पता लग्या कि गुरमत नूं पढ़ के बाणी नूं पढ़ के निरना करन दे योग होवो फिर किसी दूजे नूं पढ़ियो हुण बाणी तां पढ़ी नहीं निरना करन दे योगे नहीं होए अपनी विद्या का गुमान जरा प्रगट कर रहा है। तां साहब कहिंदे आ पढ़िया बुझै सो परवान, मलम्मा बाहरों चढ़िया होया, बाहरों ज्ञानी हाँ, विद्वान हाँ, हाफज हाँ, पंडित हाँ, अंदर बुझन वाली समर्था नहीं सी। तो सानू अज जो साहब समत दे रहे हैं खोटा नहीं चलना, भावें जिन्ना मर्जी चमकदा होवे मुल खरे दा पैना। साध संगत जी एक गाथा है सिख इतिहास के अंदर, धन गुरु गोबिंद सिंह सच्चे पातशाह महाराज हजूर श्री दमदमा साहब की धरती तो जो दक्षण वल नूं चले तो साहब का फरियादी होया औरंगजेब का पुत्र बहादुर शाह। जे तुसी सिर ते हाथ रखो तो मैं शहनशाह हिंद बन सकदा, ते वाह मेरे कलगीधर पिता जिस औरंगजेब ने साहब के लाला नूं शहीद करवाया हुक्म करके, उहदा पुत्र शरण आया तो महाराज ने बाह फड़ी जी। चलो मैं संखेप करा, बहादुर शाह बादशाह बनिया गुरु साहब जी की थापड़े नाल, गुरु साहब की मदद दे नाल, ते इन्हें बड़े अदब नाल सतगुरां नूं अपने दरबार में बुलाया। इतिहास में जिक्र आता है भी एक काजी सी, ये भी दसदा इतिहास कि वह सरहंद का रहन वाला सी ते खुनस खांदा सी गुरु साहब के नाल, अखौती पढ़िया, कल्ली डिग्री कुछ नहीं करती साध संगत जी, उस डिग्री के अंदर जे सुहिरदता नहीं, संवाद बहुत चंगा गुण है पर जे चंगी नीयत नाल कीता जाए, जे नीयत माड़ी है तो विवाद बन जाता। हुण इस हाफज ने इस काजी ने तीन सवाल गुरु साहब नूं कीते। पहला तो कहिंदा महाराज जी मैनू करामात दिखाओ, दूजा कहिंदा जी धर्म तुम्हारा खूब के हमारा खूब, तीसरा सवाल करता है भी इस्लाम धारण करन तो बिना कियामत दे दिन किसी ने बाह नहीं फड़नी, तो जे तुसी कलमा नहीं पढ़ते इस्लाम नहीं धारण करते फिर कियामत दे दिन मुहम्मद साहब तुहाडे वकील नहीं बनणगे। हर बंदे नूं अपने धर्म के परपक्क होना चाहिए, पर अपना धर्म का प्रचार करन दा मतलब यह नहीं है कि दूजियां दी हेठी करिए। असी सतगुरु जी ने करामात भी दिखाई, गाथा लंबेरी है, महाराज ने श्री साहब सूत के कहा सी ये करामात है, जे चाहिए तो हुणे सिर कलम भी हो सकदा, हुणे जिंदगी मिल भी सकती है। गुरु साहब जी ने जवाब दिता धर्म तुम्हारा खूब के हमारा खूब, महाराज कहिंदे तुम्हें तुम्हारा खूब हमें हमारा खूब, यह जिद नहीं कि सिर्फ मेरा ही चंगा है दूजियां दा धर्म माड़ा, इदां नहीं साध संगत। हुण गल तीसरी जिहदे ते मैं ध्यान केंद्रित करना चाहुंदा जी, कलमा ना पढ़िया, कलमे ते विश्वास ना लिया तो फिर क्यामत दे दिन तुहाडा गवाह कौन बनेगा, वकील कौन बनेगा। महाराज ने एक सिक्का मंगवाया बहादुर शाह दी टकसाल च घड़िया, पर सिक्के दे उत्ते मोहर नहीं सी। कई वारी नोट वेखदे ना जाली नोट बच्चियां नूं चूरन वालियां पुड़ियां चों निकलदे, हू बहू सेम उस तरह का रंग रूप है, पर फर्क की है कि उत्ते दस्तखत नहीं है, उत्ते स्टैंप नहीं है। सिक्के उत्ते बादशाह की टकसाल की जिहड़ी मोर सी वह नहीं है, सिक्का उस तरह का, शेप उस तरह की है। तो हजूर ने कहा जाओ इस सिक्के का कुछ खरीद के लियाओ। मनुख लैके गया बाजार की एक एक दुकान से फिरिया, किसी ने मुल नहीं पाया। उन्हें दस्या भी मैं बादशाह के दरबार विचों आया, कहिंदे जिथों मर्जी आया होवे है खोटा है, इहदे ते मोहर नहीं लगी। खाली वापस परतिया, साहब ने पुछया कुछ खरीदया, कहन लगे वह चलदा ही नहीं जी, उहदी कीमत ही कोई नहीं है जी, उहदे ते स्टैंप नहीं लगी हुई, वह है तो सिक्का ही लगता है पर है खोटा है। सच्चे पातशाह जी ने कहा हे भले पुरखा, गल आकार की नहीं है, गल सरूप की नहीं है, गल वजूद की नहीं है, गल यह भी नहीं है कि केड़ी टकसाल विच घड़िया केड़े खजाने चो निकलिया, गल यह है कि स्टैंप लगी है कि नहीं लगी। यह जिंदगी की कीमत तां पैनी है जे रब्बी नाम की मोहर लगी है, जे परमेश्वर की मोहर नहीं लगी, निशान नहीं लग्या, जिस सिर दरगाह का निशान, रब्बी दरगाह का निशान नहीं लग्या, गुरु ने प्रवान नहीं किया, वह खोटा जिथे मर्जी लै जाओ कोई कीमत नहीं। जे उहदे अंदर शुद्धता है ਉਹਦੇ ਅੰਦਰੋਂ ਖੋਟ ਮੁੱਕੀ ਹੋਈ ਹੈ, ਫਿਰ ਸਾਰੇ ਕਹਿਣਗੇ ਖਰਾ ਹੈ। ਅਤੇ ਜੇ ਬਾਹਰੋਂ ਆਕਾਰ ਹੈਗਾ, ਬਾਹਰੋਂ ਚਮਕ ਹੈ ਪਰ ਅੰਦਰ ਖੋਟ ਹੈ, ਫਿਰ ਕੋਈ ਮੁੱਲ ਨਹੀਂ ਪੈਂਦਾ। ਗੱਲ ਸਿੱਕੇ ਦੀ ਨਹੀਂ, ਗੱਲ ਸਾਡੀ ਹੈ। ਸਾਧ ਸੰਗਤ ਮਹਾਰਾਜ ਨੇ ਬੜੀ ਸਪਸ਼ਟ ਮੱਤ ਦਿੱਤੀ ਹੈ। ਆਓ ਅਰਜੋਈ ਕਰੀਏ, ਸਤਿਗੁਰੂ ਜੀ ਇਹ ਜਿਹੜਾ ਸ਼ੀਸ਼ਾ ਸ਼ਬਦ ਦਾ ਮੇਰੇ ਸਾਹਮਣੇ ਕੀਤਾ, ਮੈਂ ਇਹਦੇ ਵਿੱਚੋਂ ਪਹਿਲਾਂ ਆਪਣਾ ਚਿਹਰਾ ਵੇਖਾਂ, ਦੂਜਿਆਂ ਨੂੰ ਦੋਸ਼ੀ ਬਣਾਉਣ ਤੋਂ ਪਹਿਲਾਂ। ਕੋਈ ਕਹੇ ਅੱਲਾ ਕਹਿਣ ਵਾਲਾ ਦੋਸ਼ੀ ਹੈ, ਕੋਈ ਕਹੇ ਹਰੀ ਕਹਿਣ ਵਾਲਾ ਦੋਸ਼ੀ ਹੈ, ਕੋਈ ਕਹੇ ਤਸਬੀ ਵਾਲਾ ਦੋਸ਼ੀ ਹੈ, ਕੋਈ ਕਹੇ ਜੰਜੂ ਵਾਲਾ ਦੋਸ਼ੀ ਹੈ। ਸਤਿਗੁਰੂ ਇਹਨੂੰ ਪ੍ਰਵਾਨ ਨਹੀਂ ਕਰਦੇ। ਇਸ ਸ਼ੀਸ਼ੇ ਵਿੱਚ ਸਾਰੇ ਅਸੀਂ ਆਪਣੇ ਆਪ ਨੂੰ ਵੇਖੀਏ, ਅਤੇ ਮੈਂ ਕਹਿੰਦਾ ਅੱਜ ਦਾਅਵਾ ਕਰੀਏ ਕਿ ਫਿਰ ਦੂਜੇ ਨੂੰ ਅਸੀਂ ਭੰਡਣ ਦਾ ਯਤਨ ਕਰੀਏ, ਜੇ ਪਹਿਲਾਂ ਆਪ ਬਿਲਕੁਲ ਖਰੇ ਹਾਂ, ਫਿਰ ਸਾਨੂੰ ਹੱਕ ਹੈ ਕਿ ਅਸੀਂ ਕਹੀਏ ਹਾਂ ਇਹ ਬੁਰਾ ਹੈ। ਜਿਹੜਾ ਬੰਦਾ ਬਾਂਹ ਖੜੀ ਕਰਕੇ ਦਾਅਵਾ ਕਰਦਾ ਕਿ ਮੈਂ ਖਰਾ ਹਾਂ, ਉਹ ਫਿਰ ਕਹੇ ਵੀ ਦੁਨੀਆਂ 'ਚ ਉੱਚੀ ਆਵਾਜ਼ 'ਚ ਕਹੇ ਵੀ ਇਹ ਬੁਰਾ ਹੈ, ਪਰ ਕੌਣ ਦਾਅਵਾ ਕਰੇਗਾ ਜੀ। ਸੁੱਤ ਖਿਨ ਖਿਨ ਭੂਲ ਵਿਗਾੜ, ਅਸੀਂ ਤੇ ਇੱਕ ਇੱਕ ਸਾਹ 'ਚ ਪਤਾ ਨਹੀਂ ਕਿੰਨੀ ਵਾਰੀ ਭੁੱਲ ਰਹੇ ਹਾਂ ਮਹਾਰਾਜ। ਸੰਸਾਰ ਨੂੰ ਨਹੀਂ ਪਤਾ ਚੱਲ ਰਿਹਾ ਕਦੋਂ ਅੰਦਰ ਲੋਭ ਦੀਆਂ ਤਰੰਗਾਂ ਉੱਠਦੀਆਂ, ਕਦੋਂ ਅੰਦਰ ਹੰਕਾਰ ਜਨਮ ਲੈਂਦਾ, ਸਿਰ ਚੁੱਕਦਾ, ਕਦੋਂ ਅੰਦਰ ਵਾਸ਼ਨਾ, ਠੀਕ ਹੈ ਮੈਂ ਅੱਖਾਂ ਨੀਵੀਆਂ ਕਰਕੇ ਲੋਕਾਂ ਕੋਲੋਂ ਕੱਜਣ ਦਾ ਯਤਨ ਕਰਦਾ, ਪਰ ਵਾਸ਼ਨਾਵਾਂ ਜਨਮ ਲੈਂਦੀਆਂ ਨੇ, ਫਿਰ ਖੋਟ ਅੰਦਰ ਹੈ, ਖਰਾ ਕਿਵੇਂ ਹੋਇਆ? ਆਪਣੇ ਲਈ ਸੋਝੀ ਮੰਗੀ ਹੈ ਗੁਰਮੁਖੋ। ਅੱਜ ਦਾ ਦਿਨ, ਅੱਜ ਦਾ ਹੁਕਮ ਮੈਂ ਕਹਿੰਦਾ ਮੇਰੇ ਨਿੱਜ ਵਾਸਤੇ ਹੈ, ਜੇ ਆਪਣੇ ਆਪ ਵੱਲ ਝਾਤ ਮਾਰ ਕੇ ਸਮਝਣ ਦਾ, ਇੱਕ ਵਾਰ ਸਾਰੇ ਪਿਆਰ 'ਚ ਸੁਰਤ ਜੋੜ ਕੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਿਮਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨ ਪੜੈ ਆਣਾ।
ਇਕਾਗਰਤਾ ਬਣਾਇਓ, ਬਚਨ ਆਪੇ ਸਮਝ 'ਚ ਆ ਜਾਣੇ। ਆਪਣੇ ਲੇਖ ਲਿਖੇ ਹੋਏ ਪੜ੍ਹੇ ਕਦੀ? ਜਾਂ ਲੋਕਾਂ ਨੂੰ ਦੋਸ਼ ਦਿੰਦਾ, ਜਾਂ ਫਿਰ ਰੱਬ ਨੂੰ ਦੋਸ਼ ਦਿੰਦਾ। ਕਾਇਆ ਕਾਗਜ਼ ਹੈ ਅਤੇ ਮਨ ਜਿਹੜਾ ਉਹ ਲਿਖਾਰੀ ਬਣਿਆ ਹੋਇਆ ਜੀ। ਜਿਹੜੇ ਫੁਰਨੇ ਨੇ, ਜਿਹੜੀਆਂ ਅੰਦਰ ਤਰੰਗਾਂ ਉੱਠ ਰਹੀਆਂ, ਜਿਹੜੇ ਅਮਲ ਨੇ ਉਹ ਇਹ ਫੁਰਨਿਆਂ ਦੇ ਅਨੁਸਾਰ ਅਮਲ ਨੇ, ਉਹ ਸਾਡੇ ਲੇਖ ਨੇ। ਤਾਂ ਸਤਿਗੁਰੂ ਜੀ ਨੇ ਕਿਹਾ ਸੀ ਨਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਹੁਣ ਲੇਖ ਦੇ ਅਨੁਸਾਰ ਫਲ ਮਿਲ ਰਿਹਾ ਅਤੇ ਲੇਖ ਕੌਣ ਲਿਖ ਰਿਹਾ? ਮਨ ਪਰਵਾਣਾ। ਦੋਸ਼ ਨਾ ਦੀਜਾ ਅਵਰਜਨਾ। ਬਾਬਾ ਫਰੀਦ ਸਾਹਿਬ ਕਹਿੰਦੇ, ਜੇ ਤੂੰ ਅਕਲ ਲਤੀਫ, ਹੇ ਸਿਆਣੇ, ਹੇ ਗੁਣੀ ਜਨ, ਹੇ ਲੋਕਾਂ ਦੀ ਤੁਹੀਨ ਕਰਕੇ ਮਜ਼ਾਕ ਉਡਾਉਣ ਵਾਲੇ ਬੰਦੇ। ਬ੍ਰਹਮਦੱਤ ਮਜ਼ਾਕ ਉਡਾਉਂਦਾ ਸੀ, ਮਖੌਲ ਉਡਾਉਂਦਾ ਸੀ, ਮੈਂ ਵਿਦਵਾਨ, ਮੈਂ ਗੁਣੀ, ਮੈਂ ਪੰਡਿਤ। ਸਤਿਗੁਰੂ ਜੀ ਕਹਿੰਦੇ ਇੱਕ ਸਮਝਿਆ, ਇੱਕ ਸਮਝਿਆ, ਕਿੰਨਾ ਕੁ ਸਮਝਿਆ? ਕਹਿੰਦੇ ਜਿਹੜੇ ਗੱਡੇ ਲੱਦੇ ਹੋਏ ਆ ਨਾ ਗ੍ਰੰਥਾਂ ਦੇ, ਇਹ ਸਾਰਾ ਕੁਝ ਮੈਂ ਸਮਝਿਆ। ਸਾਹਿਬ ਕਹਿੰਦੇ ਇੱਕ ਸਮਝਿਆ? ਕਹਿੰਦੇ ਨਹੀਂ ਜੀ। ਫਿਰ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਆ ਸਾਧ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਖੂਹ ਖਾਤੇ ਭਰ ਲਏ ਪੜ੍ਹ ਪੜ੍ਹ ਕੇ ਜੀ। ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਕਾਇਆ ਕਾਗਦ, ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ। ਇਹਨੂੰ ਇਹਨੂੰ ਸਿਆਹੀ ਬਣਾ ਲੈ, ਜੇ ਲੇਖ ਲਿਖਣੇ ਆ ਤੇ ਸਿਆਹੀ ਚੰਗੀ ਲਿਖ, ਕਾਲੇ ਲਿਖ ਨਾ ਲੇਖ, ਮਤਲਬ ਬੁਰੇ ਕਰਮ ਬੁਰੇ ਫੁਰਨੇ ਨਾ ਲਿਆ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੈ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਕਾਇਆ ਕਾਗਦ ਜੇ ਥੀਆ ਮਨ ਮਸਵਾਣੀ ਧਾਰ। ਹੁਣ ਸਿਆਹੀ ਗੰਦੀ ਹੈ, ਅਸੀਂ ਕਹਿੰਦੇ ਹਾਂ ਸਿਆਹੀ ਨੇ ਸਾਰਾ ਕੁਝ ਹੀ ਕਾਲਾ ਕਰ ਦਿੱਤਾ, ਲੇਖ ਕਿੱਥੋਂ ਉਜਾਗਰ ਹੋਣਗੇ ਜੀ। ਸਿਰ ਕੇ ਲੇਖ ਨਾ ਪੜ੍ਹੈ ਇਆਣਾ। ਸਿਰ ਦੇ ਲੇਖ ਕਿਹੜੇ? ਜਿਹੜੇ ਆਪਣੇ ਨੇ, ਦੂਜਿਆਂ ਦੇ ਪੜ੍ਹ ਰਿਹਾ ਜੀ। ਇਹ ਵਿਦਵਤਾ, ਇਹ ਗਿਆਨ, ਇਹ ਦੂਜਿਆਂ ਦੇ ਕਰਮ ਵੇਖਣ ਵਾਲੇ ਪਾਸੇ ਆ, ਆਪਣੇ ਨਹੀਂ ਵੇਖ ਲਿਆ, ਆਪਣੇ ਮੱਥੇ ਦੇ ਨਹੀਂ ਪੜ੍ਹ ਰਿਹਾ ਮੈਂ ਕੀ ਲਿਖਿਆ, ਮੈਂ ਕੀ ਕਮਾਇਆ। ਇਸ ਲਈ ਹੇ ਬੇਸਮਝਾ, ਦੂਜਿਆਂ ਦੇ ਵੇਖਣ ਤੋਂ ਪਹਿਲਾਂ ਜੇ ਤੂੰ ਵਾਕਈ ਪੜ੍ਹਿਆ ਤੇ ਫਿਰ ਪਹਿਲਾਂ ਆਪਣੇ ਕਰਮ ਦੇ ਲਿਖੇ ਹੋਏ ਲੇਖਾਂ ਨੂੰ ਪੜ੍ਹ।
ਦਰਗਾਹ ਘੜੀਆ ਹੈ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ।
ਹੁਣ ਲੇਖ ਤੇ ਲਿਖੇ ਨੇ ਜੀ ਕਾਹਦੇ ਲਈ, ਕਾਹਦੇ ਵਿੱਚ ਲਿਖੇ ਨੇ? ਰਜੋ ਤਮੋ ਸਤੋ ਵਿੱਚ, ਕੋਈ ਲੋਭ ਵਿੱਚ, ਕੋਈ ਹੰਕਾਰ ਵਿੱਚ, ਧਰਮਰਥ ਕਾਮ ਮੋਕਸ਼ ਇਹਦੇ ਚ ਗਰਸਿਆ ਹੋਇਆ ਸੀ। ਉਹ ਤਿੰਨੋਂ ਬਿਰਤੀਆਂ ਦੇ ਵਿੱਚ ਬਹਿ ਕੇ ਜਿਹੜੇ ਲੇਖ ਲਿਖੇ, ਤਿੰਨੇ ਲੇਖ, ਦਰਗਾਹ ਘੜੀਆ ਤਿੰਨੇ ਲੇਖ, ਤਿੰਨੋਂ ਹੀ ਉਜਾਗਰ ਹੋ ਗਏ। ਤਿੰਨਾਂ ਦੇ ਵਿੱਚ ਕੀ ਸੀ? ਕਿਤੇ ਨਾ ਕਿਤੇ ਆਪਣਾ ਸਵਾਰਥ ਸੀ, ਕਿਤੇ ਲੱਭ ਸੀ, ਕਿਤੇ ਸਰੀਰ ਦੀ ਭੁੱਖ ਸੀ, ਕਿਤੇ ਮਨ ਦੀਆਂ ਵਾਸ਼ਨਾਵਾਂ ਸੀ। ਤੇ ਦਰਗਾਹ ਵਿੱਚ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਅੰਦਰ ਜਿੱਥੇ ਇੱਥੇ ਬੈਠ ਕੇ ਨਿਰਣਾ ਹੋ ਰਿਹਾ, ਮੋਹਰ ਲੱਗ ਰਹੀ ਹੈ, ਇੱਥੇ ਪ੍ਰਵਾਨ ਨਹੀਂ ਹੋਏ ਸਾਧ ਸੰਗਤ, ਇੱਥੇ ਰੱਦ ਹੋ ਗਏ। ਖੋਟਾ ਕਾਮ ਨਾ ਆਵੇ ਵੇਖ, ਇਹਦਾ ਮਤਲਬ ਵੀ ਮੋਹਰ ਨਹੀਂ ਸੀ ਲੱਗੀ ਤੇਰੇ ਕਰਮ ਦੇ ਲੇਖ ਉੱਤੇ। ਜਿਹੜਾ ਕਰਮ ਰੂਪੀ ਲੇਖ ਲਿਖਣਾ ਸੀ ਉਹਦੇ 'ਤੇ ਵਾਹਿਗੁਰੂ ਦੀ ਮੋਹਰ ਨਹੀਂ ਲੱਗੀ, ਉਹਨੇ ਪ੍ਰਵਾਨ ਨਹੀਂ ਕੀਤਾ। ਮੈਂ ਤੇ ਜੀ ਧਰਮ ਦੇ ਕਰਮ ਕੀਤੇ ਆ, ਇੱਦਾਂ ਹੀ ਕਹਿੰਦੇ ਆ ਨਾ ਅਸੀਂ। ਮੈਂ ਤੇ ਸ਼ਰਾਧਾਂ ਦੇ ਦਿਨਾਂ 'ਚ ਰੋਟੀਆਂ ਖਵਾਈਆਂ, ਤੇ ਮੇਰਾ ਸਤਿਗੁਰੂ ਕੀ ਕਹਿੰਦਾ ਜੀ? ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਉਹ ਤੇ ਸਾਰੇ ਹੀ ਲੁੱਟੇ ਗਏ, ਰੱਬੀ ਦਰਗਾਹ ਵਿੱਚ ਪ੍ਰਵਾਨਗੀ ਦੀ ਮੋਹਰ ਨਹੀਂ ਲੱਗੀ। ਰਜੋ ਤਮੋ ਸਤੋ ਦੇ ਕੀਤੇ ਹੋਏ ਕਰਮ ਰੂਪੀ ਲੇਖ ਫਿਟਕਾਰੇ ਗਏ, ਰੱਦ ਹੋ ਗਏ, ਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਚੜੇ।
ਨਾਨਕ ਜੇ ਵਿੱਚ ਰੁਪਾ ਹੋ ਖਰਾ ਖਰਾ ਆਖੈ ਸਭ ਕੋ।
ਰੁਪਾ ਹੈ ਸ਼ੁੱਧ ਧਾਤ, ਖੋਟ ਹੈ ਅੰਦਰ ਦੀ ਮਲੀਨਤਾ। ਜੇ ਮਲੀਨਤਾ ਕੱਢ ਕੇ ਹਿਰਦਾ ਸ਼ੁੱਧ ਹੋਏਗਾ ਫਿਰ ਤੇ ਭਾਈ ਸਾਰੇ ਕਹਿਣਗੇ ਖਰਾ ਹੈ ਖਰਾ ਹੈ। ਬਾਹਰਲੀ ਚਮਕ ਦਮਕ ਕਿਸੇ ਨੇ ਨਹੀਂ ਵੇਖਣੀ, ਬਾਹਰਲਾ ਭੇਖ ਕਿਸੇ ਨੇ ਨਹੀਂ ਤੱਕਣਾ, ਇਹ ਵੇਖ ਅੰਦਰ ਸ਼ੁੱਧਤਾ ਹੈ। ਤੇ ਫਿਰ ਰੱਬੀ ਦਰਗਾਹ ਵਿੱਚ ਵੀ, ਜਿਹਨੂੰ ਕਹਿੰਦੇ ਆ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਖਰਾ ਪ੍ਰਵਾਨ ਹੋਵੇਗਾ।
ਰਹਾਉ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ।
ਹੁਣ ਇਹ ਹੈ ਜੀ, ਮੈਂ ਤਾਂ ਕਹਿੰਦਾ ਸੀ ਇਹ ਮੇਰੇ ਜੀਵਨ ਦੀ ਬਾਤ ਹੈ। ਕੱਪੜਿਆਂ ਤੋਂ ਅੰਦਾਜ਼ਾ ਲਾਇਆ ਵੀ ਇਹ ਗਿਆਨੀ ਜੀ ਹੈ, ਇਹ ਪੰਡਿਤ ਜੀ ਹੈ, ਇਹ ਮੁੱਲਾ ਜੀ ਹੈ, ਇਹ ਬੜਾ ਹਾਫਿਜ਼ ਹੈ, ਬੜਾ ਵਿਦਵਾਨ ਹੈ, ਇਹ ਬੜਾ ਗੁਣੀ ਹੈ। ਪਰ ਹੋਇਆ ਕੀ ਜੀ? ਕੱਪੜੇ ਤੇ ਕਾਜੀ ਵਾਲੇ ਸੀ, ਕੱਪੜੇ ਤੇ ਗਿਆਨੀ ਵਾਲੇ ਸੀ, ਪਰ ਜਦੋਂ ਜੀਵਨ ਦੀ ਕਮਾਈ ਵੇਖੀ ਤੇ ਉਹ ਕੂੜੀ ਰਾਸ, ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਹ ਖੰਭ ਲਾ ਕੇ ਉੱਡ ਗਏ ਜੀ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾ ਹੀ ਕਹਿ ਚੜਿਆ। ਜਿਹੜਾ ਦਿਸ ਰਿਹਾ ਸੀ ਵੀ ਇਹ ਆਪਣੇ ਆਪ ਵਿੱਚ ਮੈਂ ਬਹੁਤ ਨਿਪੁੰਨ, ਮੈਂ ਬਹੁਤ ਗੁਣਵੰਤਾ, ਦੂਸਰਿਆਂ ਦੇ ਔਗਣ ਵੇਖਣ ਵਾਲਾ, ਦੂਜਿਆਂ ਦੇ ਗੁਨਾਹ ਤੱਕਣ ਵਾਲਾ, ਉਹ ਆਪ ਕੂੜ ਦੀ ਕਮਾਈ ਖਾ ਰਿਹਾ। ਜਿਹਨੂੰ ਕਿਹਾ ਇਹ ਬੜਾ ਗੁਣਵੰਤਾ ਹੈ, ਬੜਾ ਵਿਵੇਕ ਬੁੱਧੀ ਵਾਲਾ, ਉੱਜਲ ਮੱਤ ਵਾਲਾ ਹੈ, ਉਹ ਦੂਜਿਆਂ ਦੇ ਖੂਨ ਵਿੱਚ ਨਹਾ ਰਿਹਾ। ਬ੍ਰਾਹਮਣ ਨਹਾਵੇ ਜੀਆਂ ਘਾਏ, ਵੱਡੀ ਉਂਗਲ ਤੇ ਇਸ ਪਾਸੇ ਹੋਈ ਜਿਹੜਾ ਦੂਜਿਆਂ ਨੂੰ ਮੱਤ ਦੇ ਰਿਹਾ ਸੀ। ਸਾਹਿਬ ਕਹਿੰਦੇ ਦੋਸ਼ ਇੱਥੇ ਜ਼ਿਆਦਾ ਵੱਡਾ। ਇੱਕ ਗਾਥਾ ਬੜੀ ਪਿਆਰੀ ਸਾਡੇ ਸਮਝਣ ਵਾਸਤੇ ਹੈ ਸਾਧ ਸੰਗਤ, ਕਿਉਂਕਿ ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਜਿਹੜੇ ਅਖੌਤੀ ਗਿਆਨੀ ਬਣ ਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ। ਉਸ ਦਾਰਸ਼ਨਿਕ ਨੇ ਲਿਖਿਆ ਕਹਿੰਦੇ ਵੀ ਕਈਆਂ ਲੋਕਾਂ ਦੀ ਰੋਟੀ ਇਸ ਗੱਲ ਨਾਲ ਚੱਲਦੀ ਹੈ ਕਿ ਸੰਸਾਰ ਉੱਤੇ ਇਹ ਬਖੇੜਾ ਜਿਹੜਾ ਹੈ ਨਾ, ਖਾਸ ਕੇ ਧਰਮ, ਖਾਸ ਕਰਕੇ ਧਰਮ ਦੇ ਨਾਂ ਦਾ ਬਖੇੜਾ ਉਹ ਪਿਆ ਰਹੇ। ਇੱਕ ईसाईयत की कहानी है कि एक पादरी प्रवचन करने वास्ते तुरिया जा रहा है। मसीह के अंदर वह लैक्चर से गल सिर्फ पादरी की नहीं, मेरे जीवन की भी है। विशेषण कोई भी वरत्या जा सकता है। ईसाई धर्म ग्रंथों में मैं पढ़ी है, इस वास्ते जो उन्होंने लिखा मैं वह जिक्र कर रहा। वो तुरिया जा रहा है तो उसके प्रवचन का विशा सी प्यार। बड़ा चंगा विशा सी जी, मनुखता नूं प्यार करो, धर्म की रीढ़ की हड्डी है जी प्यार। ये तो उन्हें बोलना सी, लैक्चर का विषय। कहिंदे तुरिया जा रहा है तो सड़क के किनारियों किसी के कराउण की आवाज आ रही है, कोई करा रहा, कोई चीक रहा। इन्हें निगाह मार के वेख्या, कोई जख्मां दे नाल लथ पथ होया, लहू च भिज्जिया होया, सारा जिसम छिलिया होया, खून रिस रहा, हाए हाए कर रहा। नेड़े होके तकिया, कौन है? एक सिंबल है, सिर्फ एक कहानी, इन्हें समझ लियो जी। जो नजदीक होके तकिया तो कहन लगा, सज्जना मैं तेनू कितें वेख्या लगता है। वो कहन लगा, हाँ जरूर वेख्या होएगा। कौन है तू? कहिंदा मेरी भी बड़ी चर्चा हुंदी है धर्म मंदिर के अंदर जिथे तू चलिया ना, जे उत्थे रब की चर्चा हुंदी है तो मेरी भी बड़ी चर्चा हुंदी है। तो ये धर्म का प्रवक्ता पुछदा, तू कौन है? कहिंदा मैं शैतान हाँ, मैं शैतान हाँ, मतलब मैं माड़ी ताकत हाँ। तो अगों धर्म का प्रवक्ता कहन लगा, ज्ञानी कहन लगा, पादरी कहन लगा, भी तू तो मरिया ही चंगा, प्यार है, मैं क्यों बचावा तेनू? तेनू मारन वास्ते तो सारा जोर लग्या होया भी शैतान मर जाए, तू तो मरिया ही चंगा। कहिंदे तुरन लगा तो पिछों आवाज पई, कहन लगे सज्जना रुक जा, तू तो चलिया कोई चिंता नहीं, जा चलिया जा, पर तेरी मजबूरी है मैनू जिंदा रखना। पहली गल तो जे मैं बच गया तो मैं लोगों को कहांगा ये प्यार दियां गल्लां करदा है, प्यार करदा है नहीं। दूजी गल मित्रा, जे मैं मर गया तो फिर तू चर्चा की दी करेगा, क्योंकि तू रब की चर्चा घट करनी है, शैतान की ज्यादा करनी है। इस वास्ते मैनू जिंदा रखना तेरी मजबूरी है, हे धर्म दे प्रवक्ता, शैतान नूं जिंदा रखना तेरी मजबूरी है। लोकां नूं डरावेंगा किवें? लोकां दे विच प्रचार की करेंगा जे मैं मर गया? जे वाकई अज तकरार खत्म हो जाए तो साडे पल्ले रह की जाएगा? असीं तकरार नूं जिंदा रख रहे हां, असीं शैतान नूं जिंदा रख रहे हां। धर्म दे भीख बना के अपनी रोटी चलाउण वास्ते असीं शैतान जिंदा रखिया होया, जबकि होका की देंदे हां कि ईमान जिंदा करो, शैतान खत्म कर दियो। होका यह दे रहे हां कि ईमान जिंदा रखो, शैतान खत्म कर दियो, पर अखौती धर्मी जड़ा उहदी मजबूरी बन गई है। वह कहिंदा नहीं, शैतान जिंदा होवेगा तो मेरी चर्चा होएगी, मैं रोटी खावांगा, जे ये मर गया तो मैं फिर चर्चा किहदी करांगा। यही कारण है कि जिन्ना धर्म के भेख में जून वाले ने शैतान नूं जीवित रखिया, शायद साधारण बंदे ने नहीं उन्हां रखिया। तां सतगुरु जी ने कहा कादी कूड़ बोल मल खाए। हुण देखण नूं मैं ज्ञानी लग रहा, देखण नूं धर्मी लग रहा, पर अंदर की है? कूड़ी रास, कूड़ा व्यापार, कूड़ बोल करे आहार, सरम धर्म का डेरा दूर, नानक कूड़ रहा भरपूर, मत्थे टिक्का तेड़ धोती कखाई, हाथ छुरी। फिर धर्मी कौन कहेगा जी? महाराज कहिंदे छुरी फड़ी है, यह तो जलाद है, की फर्क पैंदा? मैं ताबिया विच बैठा, मैं गल्लां कर रहा, मैं उपदेशक हाँ, पर माथे तिलक हाथ माला बाणा, लोगन राम खिलौना जाना। एक बेनती तुहानू करा, हर सिख की जुबान ते चढ़ी हुई एक पंक्ति है, सारे सिख तुसी रोज ये पंक्ति पढ़ते हो, तू ठाकुर तुम पै अरदास। ते अगे की कहिंदे आ जी? जियो पिंड सब, गज के कहो ना, जियो पिंड सब तेरी रास। रास की हुंदी है? पूंजी। हुण पता की हुंदा, जिहदे नाल हमदर्दी होवे, तुसी बहुत सारे कारोबारी वीर बैठे हो ते हमदर्दी वाला वीर कहिंदा लै तू औखी घड़ी चाह मेरे कोलो 1 लाख 2 लाख रुपया लै, मेरे कोलो रास लै लै, बिजनेस शुरू कर, कमाई कर ते मेरी रास वापस कर दी। इहनूं समझो चंगी तरह जी, रास मेरे कोलो लै लै, इस रास नूं इनवैसट करके बिजनेस कर, जिहड़ी प्रॉफिट होएगी वह तेरी, रास मैनूं वापस कर दे। ਹੁਣ ਵਾਹਿਗੁਰੂ ਜੀ ਨੇ ਸਾਨੂੰ ਰਾਸ ਦਿੱਤੀ ਵੀ ਤੁਸੀਂ ਕਮਾਈ ਕਰ ਲਓ ਧਰਮ ਦੀ। ਰਾਸ ਕਿਹੜੀ ਦਿੱਤੀ ਜੀ? ਜੀਓ ਪਿੰਡ ਸਭ ਤੇਰੀ ਰਾਸ, ਇਹ ਸਰੀਰ ਤੇ ਸਰੀਰ ਦੇ ਅੰਦਰ ਜੋਤ, ਇਹ ਉਹਦੀ ਪੂੰਜੀ ਹੈ। ਜਿੱਦਣ ਵਕਤ ਆਉਣਾ ਉਹਨੇ ਆਪਣੀ ਰਾਸ ਲੈ ਲੈਣੀ ਹੈ। ਸਾਨੂੰ ਸਮਾਂ ਕੀ ਮਿਲਿਆ ਕਿ ਅਸੀਂ ਉਸ ਸਮੇਂ ਦੇ ਦੌਰਾਨ ਇਸ ਰਕਮ ਦੇ ਨਾਲ, ਇਸ ਰਾਸ ਦੇ ਨਾਲ ਇਨਵੈਸਟ ਕਰਕੇ ਕੁਝ ਚੰਗਾ ਕਮਾ ਲਈਏ, ਜੀਏੜੇ ਨਾਲ ਚੰਗਾ ਕਮਾ ਲਈਏ, ਕਾਇਆਂ ਨਾਲ ਚੰਗਾ ਕਮਾ ਲਈਏ। ਫਿਰ ਤੇ ਸਮਝ ਲਓ ਰਾਸ ਨੂੰ ਸਹੀ ਜਗ੍ਹਾ ਤੇ ਵਰਤ ਲਿਆ ਸਾਧ ਸੰਗਤ। ਹੁਣ ਰਾਸ ਮਿਲ ਗਈ ਹੈ ਤੇ ਅਜਾਈ ਗਵਾ ਰਹੇ ਹਾਂ, ਕਮਾਇਆ ਕੁਝ ਨਹੀਂ, ਤੇ ਅਗਲਾ ਮੱਥੇ ਤੇ ਹੱਥ ਮਾਰ ਕੇ ਕਹੇਗਾ ਮੈਂ ਤੈਨੂੰ ਪੈਸੇ ਦਿੱਤੇ ਸੀ ਵਰਤਣ ਵਾਸਤੇ, ਤੂੰ ਸਫਲ ਹੀ ਨਹੀਂ ਹੋਇਆ। ਰਾਸ ਤੇ ਮਿਲ ਗਈ ਸਾਨੂੰ, ਪਰ ਅਸੀਂ ਕੂੜ ਕਮਾ ਰਹੇ ਹਾਂ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਸਭ ਤੋਂ ਵੱਡਾ ਖਤਰਨਾਕ ਇੱਥੇ ਰੂਪ ਵੀ ਜਿੱਥੇ ਧੋਖਾ ਹੋ ਗਿਆ, ਦੇਖਣ ਨੂੰ ਮੈਂ ਕੁਝ ਹੋਰ ਦਿਸ ਰਿਹਾ, ਅੰਦਰੋਂ ਹਕੀਕਤ ਮੇਰੀ ਕੁਝ ਹੋਰ ਹੈ। ਇੱਥੇ ਸਭ ਤੋਂ ਵੱਡਾ ਧੋਖਾ ਹੋ ਰਿਹਾ, ਦਿਸ ਰਿਹਾ ਕਿ ਬੜਾ ਗੁਣੀ ਹੈ, ਗਿਆਨੀ ਹੈ, ਅਸਲ 'ਚ ਮਨੁੱਖਤਾ ਦਾ ਖੂਨ ਚੂਸ ਰਿਹਾ ਹੈ।
ਜੋਗੀ ਜੁਗਤ ਨਾ ਜਾਣੈ ਅੰਧ,
ਜੋਗੀ ਦਾ ਅਰਥ ਸੀ ਜੁੜਨਾ। ਹੁਣ ਨਾਮ ਤੇ ਜੋਗੀ ਰਖਾਇਆ ਪਰ ਜੁਗਤ ਨਹੀਂ ਜਾਣਦਾ, ਗਿਆਨ ਤੋਂ ਅੰਨਾ ਹੈ।
ਤਿੰਨੇ ਉਜਾੜੇ ਕਾ ਬੰਦ,
ਜਿਨ੍ਹਾਂ ਨੂੰ ਲੋਕੀ ਸਮਝਦੇ ਸੀ ਵੀ ਆਗੂ ਨੇ ਸਾਡੇ ਰਾਹ ਦਿਖਾਣਗੇ, ਉਹ ਉਜਾੜੇ ਵਾਲੇ ਪਾਸੇ ਤੁਰ ਪਏ। ਉਹਨਾਂ ਨੇ ਸਾਰਾ ਖੇਲ, ਸਾਰੀ ਵਸੀ ਹੋਈ ਨਗਰੀ ਉਜਾੜਨ ਦਾ ਜਿਹੜਾ ਸੀ ਉਹ ਵਸੀਲਾ ਬਣਾ ਲਿਆ, ਜਿਹਨੂੰ ਰਾਖਾ ਬਿਠਾਇਆ ਸੀ। ਤਿੰਨੇ ਉਜਾੜੇ ਕੌਣ? ਤਿੰਨੇ ਕੌਣ ਨੇ? ਜਿਹਨਾਂ ਨੂੰ ਅਸੀਂ ਕਿਹਾ ਸੀ ਵੀ ਇਹ ਪਹਿਰੇਦਾਰ ਨੇ, ਚੌਂਕੀਦਾਰ ਨੇ। ਇਸ ਲਈ ਮੈਂ ਕਿਹਾ ਸੀ ਇਹ ਸ਼ਬਦ ਮੇਰੇ ਵਾਸਤੇ ਹੈ। ਹਕੀਕਤ ਪਹਿਚਾਣ ਸਮਝ, ਜੇ ਵਾਕੀ ਪੜ੍ਹਿਆ ਨਾ ਤਾਂ ਫਿਰ ਮਨ ਸਮਝਾਵਣ ਕਾਰਨ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰ। ਆਗੂ ਬਣ ਕੇ, ਮੁਖੀ ਬਣ ਕੇ, ਮੋਰੀ ਬਣ ਕੇ ਉਜਾੜੇ ਦੇ ਰਾਹ ਪੈ ਗਿਆ।
ਸੋ ਜੋਗੀ ਜੋ ਜੁਗਤ ਪਛਾਣੈ,
ਨਫ਼ਰਤ ਨਹੀਂ ਕਿ ਜੋਗੀ ਮਾੜਾ ਹੁੰਦਾ, ਪੰਡਿਤ ਮਾੜਾ ਹੁੰਦਾ, ਕਾਜੀ ਨਹੀਂ ਪਈ। ਜੋਗੀ ਬਣ ਪਰ ਜੁਗਤ ਸਮਝ ਕੇ ਪਰਮੇਸ਼ਰ ਨੂੰ ਕਿਵੇਂ ਮਿਲਣਾ ਹੈ।
ਗੁਰ ਪ੍ਰਸਾਦੀ ਏਕੋ ਜਾਣੈ,
ਗੁਰੂ ਦੀ ਬਖਸ਼ਿਸ਼ ਦੇ ਨਾਲ ਜਿੱਦਣ ਇੱਕ ਸਮਝ 'ਚ ਆ ਗਿਆ, ਸਮਝ ਲੈ ਜੁਗਤ ਸਿੱਖ ਲਈ। ਗੱਲ ਕੰਨ ਪਾੜ ਕੇ ਸਵਾਹ ਪਾਉਣ ਦੀ ਨਹੀਂ ਹੈ, ਗੱਲ ਭੇਖ ਦੀ ਨਹੀਂ ਹੈ, ਗੱਲ ਤੇ ਇੱਕ ਬੁੱਝਣ ਦੀ ਹੈ।
ਕਾਜੀ ਸੋ ਜੋ ਉਲਟੀ ਕਰੈ,
ਜੇ ਸੰਸਾਰ ਵਰਗੇ ਕਰਮ ਧਰਮ ਦੇ ਆਗੂ ਕਾਜੀ ਨੇ ਕਰਨੇ ਨੇ ਤੇ ਫਿਰ ਉਹ ਧਰਮੀ ਕਾਹਦਾ ਹੋਇਆ? ਉਲਟੀ ਰੇ ਮਨ ਉਲਟੀ ਰੇ ਸਾਕਤ ਸੋ ਕਰ ਉਲਟੀ, ਮਤਲਬ ਵਿਪਰੀਤ। ਉਹ ਸੰਸਾਰੀਆਂ ਵਾਲੇ ਰਾਹ ਤੇ ਨਹੀਂ ਤੁਰਦਾ ਜਿਹੜਾ ਧਰਮੀ ਹੈ, ਉਹ ਸੰਸਾਰੀਆਂ ਤੋਂ ਵੱਖਰੀ ਦਿਸ਼ਾ ਨੂੰ ਤੁਰਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਉਹ ਫਿਰ ਗੁਰੂ ਦੀ ਬਖਸ਼ਿਸ਼ ਨਾਲ ਜਿਉਂਦਾ ਹੀ ਮਰਿਆ। ਮਤਲਬ ਕੀ ਕਿ ਸੰਸਾਰ ਦੀ, ਜਿਵੇਂ ਬਾਬਾ ਕਬੀਰ ਕਹਿੰਦੇ ਆ ਨਾ, ਮਨ ਮਾਨੇ ਲੋਕ ਨਾ ਭਤੀਜਾ, ਤੇ ਉਹ ਲੋਕਾਂ ਦੀ ਚਾਲ ਤੇ ਨਹੀਂ ਚੱਲ ਰਹੇ, ਲੋਕਾਂ ਤੋਂ ਵਿਪਰੀਤ ਚੱਲ ਰਹੇ ਆ, ਤਾਂ ਕਹਿੰਦੇ ਨਾ ਭਤੀਜਾ ਤਾਂ ਉਹ ਕਿਆ ਕੀਜਾ, ਪਰਵਾਹ ਨਾਹੀਂ ਕਿਸੈ ਕੇਰੀ ਬਾਝ ਸੱਚੈ ਨਾ। ਉਹ ਸੰਸਾਰ ਤੋਂ ਬੇਪਰਵਾਹ ਹੋ ਜਾਂਦੇ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਬ੍ਰਾਹਮਣ ਬੁਰਾ ਨਹੀਂ ਪਰ ਬ੍ਰਹਮ ਬਿੰਦੈ ਤਿਸਦਾ ਬ੍ਰਹਮ ਮਾਤਰ ਹੈ। ਹੁਣ ਬ੍ਰਹਮ ਤੇ ਵਿਚਾਰਿਆ ਨਹੀਂ, ਕੇਵਲ ਵੇਸ ਬਣਾਇਆ ਤੇ ਜੀਆਂ ਦਾ ਖੂਨ ਚੂਸ ਰਿਹਾ। ਬ੍ਰਾਹਮਣ ਨਾਵੈ ਜੀਆਂ ਕਾਏ, ਖੂਨ ਚੂਸਣ ਵਾਲਾ ਗਿਆਨੀ ਬ੍ਰਾਹਮਣ ਨਾ ਬਣ, ਬ੍ਰਹਮ ਨੂੰ ਵਿਚਾਰਨ ਵਾਲਾ ਬ੍ਰਾਹਮਣ ਬਣ।
ਆਪ ਤਰੈ ਸਗਲੇ ਕੁਲ ਤਾਰੈ,
ਆਪਣਾ ਵੀ ਭਲਾ ਕਰਦਾ ਤੇ ਕੁੱਲਾਂ ਤਾਰ ਲੈਂਦਾ ਹੈ।
ਦਾਨ ਸੁਬੰਧ ਸੋਈ ਦਿਲ ਧੋਵੈ,
ਦਾਨਾ ਕੌਣ ਹੈ? ਦਾਨਾ ਸੁਗੜ ਸੁਜਾਨ ਕੌਣ ਹੈ ਜਿਹਨੇ ਦਿਲ ਧੋ ਲਿਆ? ਕਾਇਆ ਤੇ ਸਾਰੇ ਹੀ ਧੋਂਦੇ ਆ, ਬਾਹਰੋਂ ਤੇ ਉਜਲੇ ਸਾਰੇ ਹੀ ਹੈ, ਜਿਨੇ ਅੰਤਰ ਦੀ ਮੈਲ ਨਿਵਾਰੀ ਹੈ ਉਹ ਦਾਨਾ ਬੀਨਾ ਸੁਗੜ ਸੁਜਾਨ ਹੈ।
ਮੁਸਲਮਾਨ ਸੋਈ ਮਲ ਖੋਵੈ,
ਜਿਹਦੀ ਬਿਰਤੀ ਨਿਰਮਲ ਹੈ ਉਹ ਮੁਸਲਮਾਨ ਹੈ, ਜਾਂ ਸਿੱਖ ਕਹੀਏ ਜਾਂ ਹਿੰਦੂ ਕਹੀਏ। ਜੇ ਬਿਰਤੀ ਨਿਰਮਲ ਨਹੀਂ, ਅੰਦਰ ਖੋਟ ਹੈ, ਫਿਰ ਧਰਮੀ ਕਾਹਦਾ ਭਾਈ? ਸੋ ਜ਼ਰੂਰਤ ਕੇਵਲ ਭੇਖ ਦੀ ਨਹੀਂ ਹੈ ਸਤ ਸੰਗਤ, ਜ਼ਰੂਰਤ ਹੈ ਅੰਤਸ਼ ਕਰਨ ਨੂੰ ਸ਼ੁੱਧ ਕਰਨ ਦੀ। ਮਲ ਧੋਤੀ, ਮੋਮ ਦਿਲ ਹੋਇਆ, ਦਇਆ ਹਿਰਦੇ ਚ ਆਈ, ਫਿਰ ਧਰਮੀ ਬਣ ਗਿਆ।
ਪੜਿਆ ਦੂਜਾ ਸੋ ਪਰਵਾਨ,
ਉਹ ਪ੍ਰਵਾਨ ਚੜ ਗਿਆ ਭਈ ਜਿਹਨੇ ਪੜਿਆ ਹੀ ਨਹੀਂ ਨਾਲ ਬੁੱਝਿਆ ਹੈ। ਹੁਣ ਸਾਡੀ ਪੜ੍ਹਾਈ ਕੀ ਕਹਿੰਦੀ, ਗਿਆਨ ਕੀ ਕਹਿੰਦਾ? ਦੂਜਿਆਂ ਦੇ ਨੁਕਸ ਕੱਢਣੇ, ਪਰ ਪਹਿਲਾਂ ਆਪਣੇ ਆਪ ਨੂੰ ਬੁੱਝ ਕਿ ਮੈਂ ਕੀ ਹਾਂ। ਉਹ ਗੁਰੂ ਦੇ ਘਰ ਪ੍ਰਵਾਨ ਹੈ
ਜਿਸ ਸਿਰ ਦਰਗਾਹ ਕਾ ਨਿਸ਼ਾਨ
ਰੱਬੀ ਦਰਗਾਹ ਦੇ ਅੰਦਰ ਗੁਰੂ ਦੇ ਘਰ ਦੀ ਗੁਰੂ ਦੇ ਬਚਨਾਂ ਦੀ ਮੋਹਰ ਲੱਗਦੀ ਵੀ ਹਾਂ ਭਾਈ ਇਹ ਪ੍ਰਵਾਨ ਹੈ ਇਹ ਅੰਦਰੋਂ ਜੀਓ ਨਿਰਮਲ ਬਾਹਰੋਂ ਨਿਰਮਲ ਦੀ ਬਿਰਤੀ ਵਿੱਚ ਹੈ ਸੋ ਸਾਹਿਬ ਉਸ ਮਤ ਦੇ ਰਹੇ ਆ ਵੀ ਭਾਈ ਗੱਲ ਭੇਖ ਦੀ ਨਹੀਂ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉ ਨਿਵਾਜੀ ਤਾਂ ਬਣ ਗਿਆ ਸਾਧ ਸੰਗਤ ਪਰ ਹੁਣ ਨਿਵਾਜੀ ਬਣ ਕੇ ਪੰਜ ਨਾਮ ਰਖਾਏ ਨੇ ਪਰ ਉਹ ਨਿਵਾਜਾਂ ਹੈ ਕਿਹੜੀਆਂ ਨੇ ਪਹਿਲਾਂ ਹੱਕ ਹਲਾਲ ਦੋਏ ਹੁਣ ਨਾ ਪੱਲੇ ਹੱਕ ਹੈ ਨਾ ਹਲਾਲ ਹੈ ਨਾ ਸੱਚ ਹੈ ਪੱਲੇ ਅਤੇ ਨਿਵਾਜੀ ਬਣ ਕੇ ਆਪਣੇ ਆਪ ਨੂੰ ਧਰਮੀ ਅਖਵਾ ਰਿਹਾ ਧਰਮ ਦਾ ਸੰਬੰਧ ਕੇਵਲ ਭੇਖ ਨਾਲ ਨਹੀਂ ਅੰਤਰ ਦੀ ਮਲ ਉਤਾਰਨ ਨਾਲ ਹੈ ਬਿਰਤੀ ਦੀ ਖੋਟ ਕੱਢਣ ਨਾਲ ਹੈ ਅਤੇ ਜਦੋਂ ਖੋਟ ਨਿਕਲ ਕੇ ਸ਼ੁੱਧ ਹੁੰਦੀ ਹੈ ਇਹ ਸੁਰਤ ਬਿਰਤੀ ਉਦਨ ਮੇਰੇ ਸਾਹਿਬ ਕਹਿੰਦੇ ਖਰਾ ਖਰਾ ਆਖਿਆ ਸਭ ਕੋਏ ਉਦਨ ਪ੍ਰਵਾਨ ਚੜ੍ਹਦਾ ਮਹਾਰਾਜ ਦਇਆ ਕਰਨ ਅਸੀਂ ਵਾਕਈ ਜੀਓ ਨਿਰਮਲ ਬਾਹਰੋਂ ਨਿਰਮਲ ਹੋ ਕੇ ਜੀ ਸਕੀਏ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਇੱਕ ਫਿਰ ਅਰਜ਼ ਕਰਦਾ ਚੌਂਕੀਦਾਰ ਹੋਣ ਦੇ ਨਾਤੇ ਹਾਂ ਗਲਤੀਆਂ ਭੁੱਲਾਂ ਦਾ ਜ਼ਰੂਰ ਅਹਿਸਾਸ ਕਰਾਈਏ ਪਰ ਸਾਰਥਕ ਸੋਚ ਦੇ ਨਾਲ ਇਸ ਲਈ ਨਹੀਂ ਕਿ ਮੈਂ ਦੂਜੇ ਨੂੰ ਬਦਨਾਮ ਕਿੰਨਾ ਕੁ ਕਰਦਾ ਇਸ ਲਈ ਕਰਵਾਈਏ ਕਿ ਮੈਂ ਕੌਮ ਦਾ ਭਲਾ ਕਰਨਾ ਚਾਹੁੰਦਾ ਫਿਰ ਸਾਡਾ ਹੰਕਾਰ ਨਹੀਂ ਝਲਕੇਗਾ ਸਾਡੀ ਸੁਹਿਰਦਤਾ ਝਲਕੇਗੀ ਵਾਹਿਗੁਰੂ ਸਮੱਤ ਦੇਣ ਜੀ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਬਖਸ਼ਣ ਅਸੀਸ ਦਿਓ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਨ ਸੁਬੰਦ ਸੋਈ ਦਿਲ ਤੋਵੈ ਮੁਸਲਮਾਨ ਸੋਈ ਮਾਲ ਖੋਵੈ ਪੜਿਆ ਦੂਜੈ ਸੋ ਪਰਵਾਨ ਜਿਸ ਸਿਰ ਦਰ ਕਾਲੀ ਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।